ਫਿਲਹਾਲ ਹਰਮਨ ਰੇਡੀਓ ਤੇ ਸਮਾਂ ਹੋ ਚੁੱਕਿਆ ਅਗਲੇ ਸਿਲਸਿਲੇ ਦਾ, ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਬਿਲਕੁਲ ਤੁਹਾਡੀ ਖਿਦਮਤ ਚ ਇਸ ਵੇਲੇ ਅਸੀਂ ਹਾਜ਼ਰ ਹਾਂ। ਔਰ ਮੇਰੇ ਨਾਲ ਇਸ ਸਿਲਸਿਲੇ ਦੇ ਵਿੱਚ ਖਾਸ ਜਿਹੜੀ ਜਾਣਕਾਰੀ, ਖਾਸ ਜਿਹੜਾ ਸਹਿਯੋਗ ਦਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਵੀ ਇਸ ਵੇਲੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਦਿਲਬਰ ਸਾਹਿਬ ਨੂੰ ਜੀਆਂ ਨੂੰ ਕਹਿੰਦੇ ਹਾਂ। ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾ ਪ੍ਰੋਗਰਾਮ ਚਾਹੁੰਦੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਉਮੀਦ ਕਰਦੇ ਹਾਂ ਕਿ ਤੁਹਾਡੇ USA ਦੇ ਵਿੱਚ ਇਸ ਵੇਲੇ ਜਿਹੜਾ ਦੌਰ ਹੈ ਉਹ ਥੋੜਾ ਜਿਹਾ ਖੁਸ਼ਨੁਮਾ ਹੋ ਚੁੱਕਿਆ ਹੋਏਗਾ, ਔਰ ਮੌਸਮ ਜਿਹੜੇ ਆ ਉਹ ਵੀ ਕਾਫੀ ਇਸ ਵੇਲੇ ਬਦਲ ਰਹੇ ਆ। ਹਰ ਦੇਸ਼ ਦੇ ਵਿੱਚ ਆਪੋ ਆਪਣਾ ਜਿਸ ਤਰ੍ਹਾਂ ਦਾ ਵੀ ਉੱਥੋਂ ਦਾ ਵਾਤਾਵਰਣ ਹੈ ਉਸ ਹਿਸਾਬ ਦੇ ਨਾਲ ਮੌਸਮ ਬਦਲ ਰਿਹਾ, ਔਰ ਸਾਡੇ ਇੱਥੇ ਕਾਫੀ ਠੰਡ ਹੋ ਚੁੱਕੀ ਹੈ, ਠੰਡ ਹੋ ਰਹੀ ਹੈ ਔਰ ਵੱਧ ਰਹੀ ਹੈ, ਹੈ ਨਾ ਠੰਡ। ਤੇ ਇਸ ਕਰਕੇ ਕੁਛ ਥਾਵਾਂ ਦੇ ਉੱਤੇ ਮੀਂਹ ਮੂੰਹ ਦੇ ਆਸਾਰ ਵੀ ਬਣੇ ਹੋਏ ਆ। ਸੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਔਰ ਕਿੱਥੋਂ ਇਸ ਵੇਲੇ ਬਣੇ ਹੋਏ ਹੋ ਸਾਡੇ ਨਾਲ?
ਮੈਂ ਇਸ ਵੇਲੇ ਅਮਰੀਕਾ ਦੀ ਟੈਂਸੀ ਸਟੇਟ ਦੇ ਸ਼ਹਿਰ ਮੈਪਸ ਵਿਚੋਂ ਗੱਲ ਕਰ ਰਿਹਾ
ਜੀ।
ਬਹੁਤ ਅੱਛਾ ਮੌਸਮ ਹੈ, ਤਕਰੀਬਨ ਪੰਜਾਬ ਵਰਗਾ ਮੌਸਮ ਇਸ ਵੇਲੇ ਵੇਖਣ ਨੂੰ ਮਿਲ ਰਿਹਾ। ਥੋੜੀ ਥੋੜੀ ਗਰਮੀ ਵੀ ਮਹਿਸੂਸ ਕਰ ਰਹੇ ਹਾਂ, ਪਰ ਇਹਨਾਂ ਮੁਲਕਾਂ ਦੇ ਵਿੱਚ ਏਸੀ ਲੱਗੇ ਆ, ਕੋਈ ਖਾਸ ਮਹਿਸੂਸ ਨਹੀਂ ਹੁੰਦੀ ਗਰਮੀ। ਸੋ ਵੈਸੇ ਬੜਾ ਸਾਰੀ ਤਕਰੀਬਨ ਕਾਫੀ ਮੌਸਮ ਚੇਂਜ ਹੋ ਚੁੱਕਾ ਹੈ।
ਸੋ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇੱਕ ਖਾਸ ਜਿਹੜੀ ਗੱਲ ਅਸੀਂ ਅੱਜ ਕਰਨੀ ਚਾਹੁੰਦੇ ਹਾਂ ਉਹ ਹੈਗੀ ਹੈ ਮਾਂ ਦੇ ਉੱਤੇ। ਵੈਸੇ ਤਾਂ ਹਰ ਦਿਨ ਜਿਹੜਾ ਆ ਮਾਵਾਂ ਦਾ ਦੇਣ ਅਸੀਂ ਦੇਣ ਲੱਗੀਏ ਤਾਂ ਕਦੀ ਦੇ ਹੀ ਨਾ ਸਕੀਏ, ਹੈ ਨਾ। ਮਾਵਾਂ ਦਾ ਜਿਹੜਾ ਕਰਜ਼ ਆ ਉਹ ਤਾਂ ਕਦੇ ਵੀ ਨਹੀਂ ਚੁਕਾ ਸਕਦਾ ਇਨਸਾਨ ਆਪਣੀ ਰਹਿੰਦੀ ਉਮਰ ਤੱਕ, ਹੈ ਨਾ। ਪਰ ਜਿਹੜੀਆਂ ਮਾਵਾਂ ਅਸਲ ਦੇ ਵਿੱਚ ਇਸ ਕੌਮ ਦੇ ਇਸ ਵਿਕਾਸ ਦੇ ਵਿੱਚ ਹਿੱਸਾ ਪਾਉਂਦੀਆਂ, ਜਿਹੜੀਆਂ ਮਾਵਾਂ ਇਹੋ ਜਿਹੇ ਬੱਚੇ ਜੰਮਦੀਆਂ, ਇਹੋ ਜਿਹੀ ਔਲਾਦ ਜੰਮਦੀਆਂ, ਔਰ ਅਕਸਰ ਉਹਨਾਂ ਨੂੰ ਸਲਾਹਿਆ ਜਾਂਦਾ ਹੈ, ਹਨਾ, ਔਰ ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ। ਜੇ ਅਸੀਂ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਮਾਵਾਂ ਦਾ ਜ਼ਿਕਰ ਕਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਮਾਵਾਂ ਜਿਨ੍ਹਾਂ ਨੇ ਅਸਲ ਦੇ ਵਿੱਚ ਆਪਣੀ ਕੌਮ ਦਾ, ਆਪਣੇ ਦੇਸ਼ ਦਾ ਨਾਮ ਜਿਹੜਾ ਆ ਉਹ ਰੋਸ਼ਨ ਕੀਤਾ, ਆਪ ਵੀ ਇੱਕ ਵਧੀਆ ਉਦਾਹਰਣ ਬਣ ਕੇ, ਔਰ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਵੀ ਇਸ ਰੂਪ ਦੇ ਵਿੱਚ ਕੀਤਾ ਕਿ ਉਹ ਜਿਹੜੇ ਬੱਚੇ ਨੇ ਉਹ ਦੇਸ਼ ਦੁਨੀਆਂ ਦੇ ਉੱਤੇ ਇੱਕ ਬਹੁਤ ਵੱਡਾ ਮੀਲ ਪੱਥਰ ਜਿਹੜਾ ਉਹ ਸਾਬਤ ਕਰਕੇ ਗਏ। ਸੋ ਅੱਜ ਉਹਨਾਂ ਮਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ।
ਸਭ ਤੋਂ ਪਹਿਲੇ ਮਾਂ ਸ਼ਬਦ ਬੜਾ ਮਿੱਠਾ ਨਾਂ ਹੈ
ਜੀ।
ਮਾਂ ਦਿਵਸ ਉੱਤੇ ਮੈਂ ਦੁਨੀਆਂ ਦੀ ਹਰ ਮਾਂ ਨੂੰ ਸਜਦਾ ਕਰਦਾ, ਪ੍ਰਣਾਮ ਕਰਦਾ, ਸਲੂਟ ਕਰਦਾ। ਵੈਸੇ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਦੁਨੀਆਂ ਦੇ ਵਿੱਚ ਹਰ ਮਾਂ ਸੁਖੀ ਵਸੇ
ਜੀ।
ਤੇ ਇੱਕ ਗੱਲ ਮੈਂ ਸਰੋਤਿਆਂ ਨੂੰ ਕਹਿਣੀ ਚਾਹੁੰਦਾ ਕਿ ਦੁਨੀਆਂ ਦੇ ਵਿੱਚ ਮਾਂ ਦਾ ਕੋਈ ਬਦਲ ਨਹੀਂ ਹੈ
ਜੀ।
ਵੈਸੇ ਸਾਡੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਮਾਤਾ ਨੂੰ ਬੜੀ ਹੀ ਸਤਿਕਾਰ ਦਿੱਤਾ, ਬੜਾ ਮਾਣ ਦਿੱਤਾ। ਜਿਵੇਂ ਕਿ ਗੁਰਬਾਣੀ ਦੇ ਵਿੱਚ ਕੁਝ ਸ਼ਬਦ ਵੀ ਆਉਂਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਜਾਂ ਪੂਤਾ ਮਾਤਾ ਕੀ ਅਸੀਸ, ਜਾਂ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਜਾਏ, ਸਤਿਗੁਰੂ ਪ੍ਰੀਤ ਗੁਰ ਸਿੱਖ ਮੁਖ ਪਾਏ। ਸੋ ਕਾਫੀ ਗੁਰਬਾਣੀ ਦੇ ਵਿੱਚ ਮਾਤਾ ਦੀ ਪਰਥਾਈ ਵੀ ਸ਼ਬਦ ਆਉਂਦੇ ਨੇ। ਸਤਿਗੁਰਾਂ ਨੇ ਮਾਂ ਸ਼ਬਦ ਨੂੰ, ਮਾਤਾ ਸ਼ਬਦ ਨੂੰ ਬੜਾ ਸਤਿਕਾਰ ਬਖਸ਼ਿਸ਼ ਕੀਤਾ
ਜੀ।
ਮਾਂ ਦੇ ਬਾਰੇ ਮੈਨੂੰ ਪੰਜਾਬੀ ਦੀ ਮਰਹੂਮ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀਆਂ ਸਤਰਾਂ ਯਾਦ ਆਉਂਦੀਆਂ ਨੇ
ਜੀ।
ਬੜਾ ਖੂਬਸੂਰਤ ਲਿਖਦੀ ਹੈ, ਉਹ ਲਿਖਦੀ ਹੈ ਕਿ ਸੱਚੀ ਪੁੱਛੋ ਇਸ ਜੱਗ ਅੰਦਰ ਲੱਖਾਂ ਮਮਤਾ ਦਿਲ ਵਿੱਚ ਧਾਰਦੀ ਮਾਂ, ਡੁੱਬੀ ਰਹੇ ਇਸ ਖਿਆਲ ਅੰਦਰ ਸੋਚਾਂ ਦਿਲ ਦੇ ਵਿੱਚ ਵਿਚਾਰਦੀ ਮਾਂ, ਜੇਕਰ ਰੱਬ ਨਿਮਾਣੀ ਨੂੰ ਭਾਗ ਲਾਵੇ ਆਉਣਾ ਜਗ ਤੇ ਸਫ਼ਰ ਚਿਤਾਰਦੀ ਮਾਂ, ਰੇੜਦਾ ਵੇਖ ਕੇ ਖੇਡਦਾ ਚਿੱਤ ਇਹਦਾ, ਚੁੰਮ ਚੱਟ ਕਲੇਜੇ ਨੂੰ ਖਾਰ ਦੀ ਮਾਂ, ਖੇਡਣ ਵਾਸਤੇ ਜਰਾ ਕੁ ਤਿਆਰ ਹੋਵੇ, ਪਾਪਾ ਕੱਪੜੇ ਮੁੱਖ ਸਵਾਰ ਦੀ ਮਾਂ, ਖੇਡਣ ਗਿਆ ਜੇ ਜਰਾ ਕੁ ਦੇਰ ਹੋ ਜਾਏ, ਬਾਰੀ ਵਿਚੋਂ ਦੀ ਝਾਤੀਆਂ ਮਾਰਦੀ ਮਾਂ, ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਵੇ, ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ, ਅੰਮ੍ਰਿਤ ਸੱਚਾ ਸਾਕ ਇਹ ਹੈ ਆਂਦਰਾਂ ਦਾ, ਹੁੰਦੀ ਜੱਗ ਵਿਚ ਪੁਤਲੀ ਪਿਆਰ ਦੀ ਮਾਂ। ਅੰਮ੍ਰਿਤਾ ਪ੍ਰੀਤਮ ਨੇ ਮਾਂ ਦੀ ਪਰਥਾਈ ਕੁਝ ਸਤਰਾਂ ਦੇ ਵਿਚ ਮਾਂ ਦੀ ਜੋ ਡੈਫੀਨੇਸ਼ਨ ਦਿੱਤੀ ਹੈ, ਸੱਚਮੁੱਚ ਅੰਮ੍ਰਿਤਾ ਪ੍ਰੀਤਮ ਦੀ ਕਲਮ ਨੂੰ ਸਜਦਾ ਕਰਨਾ ਬਣਦਾ ਹੈ। ਵੈਸੇ ਤੇ ਪੰਜਾਬੀ ਦੇ ਹਰ ਸ਼ਾਇਰ ਨੇ ਮਾਂ ਨੂੰ ਬੜੀ ਮਹੱਤਤਾ ਦਿੱਤੀ ਹੈ। ਮਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਆਦਮੀ ਮਾਂ ਦਾ ਕਰਜ਼ ਨਹੀਂ ਦੇ ਸਕਦਾ। ਮੁਸਲਮਾਨ ਕਹਿੰਦੇ ਨੇ ਕਿ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਹੈ। ਅਸੀਂ ਸੱਚਮੁੱਚ ਸਾਡੇ ਮਾਂ ਦੇ ਪੈਰਾਂ ਵਿੱਚ ਹੀ ਜੰਨਤ ਹੈ। ਮੈਂ ਇੱਕ ਦਿਨ ਇੱਕ ਸਾਖੀ ਪੜ੍ਹ ਰਿਹਾ ਸਾਂ, ਕਹਾਣੀ ਪੜ੍ਹ ਰਿਹਾ ਸਾਂ, ਕਹਿ ਲਓ ਇੱਕ ਲੜਕਾ ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ ਤੂੰ ਕੀ ਰੋਜ਼ ਰੋਜ਼ ਲਾਈ ਰੱਖਦੀ ਹੈ ਕਿ ਕੋਈ ਮਾਂ ਦਾ ਕਰਜ਼ ਨਹੀਂ ਉਤਾਰ ਸਕਦਾ, ਕੋਈ ਮਾਂ ਦਾ ਕਰਜ਼ ਨਹੀਂ ਉਤਾਰ ਸਕਦਾ, ਦੱਸ ਮੈਂ ਅੱਜ ਤੇਰਾ ਕਰਜ਼ ਲਾਵਾਂਗਾ, ਬੋਲ ਤੈਨੂੰ ਕਿੰਨੇ ਪੈਸੇ ਚਾਹੀਦੇ, ਕਿੰਨੀ ਧਨ ਦੌਲਤ ਚਾਹੀਦੀ ਹੈ, ਹੀਰੇ ਲਾਲ ਜਵਾਹਰਾਤ ਸੋਨਾ, ਬੋਲ ਮੈਂ ਤੇਰਾ ਕਰਜ਼ ਉਤਾਰ ਦਿਆਂਗਾ। ਉਹਦੀ ਮਾਂ ਕਹਿਣ ਲੱਗੀ, ਪੁੱਤਰ ਮੈਨੂੰ ਨਾ ਸੋਨੇ ਦੀ ਲੋੜ ਹੈ, ਨਾ ਮੈਨੂੰ ਤੇਰੀ ਧਨ ਦੌਲਤ ਦੀ ਲੋੜ ਹੈ, ਨਾ ਮੈਨੂੰ ਹੀਰੇ ਜਵਾਹਰਾਤ ਦੀ ਲੋੜ ਹੈ। ਅਗਰ ਤੂੰ ਮੇਰਾ ਕਰਜ਼ ਉਤਾਰਨਾ ਚਾਹੁੰਦਾ ਤੇ ਸਿਰਫ ਮੇਰੀ ਇੱਕੋ ਗੱਲ ਮੰਨ ਲੈ ਕਿ ਅੱਜ ਦੀ ਰਾਤ ਤੂੰ ਮੇਰੇ ਨਾਲ ਮੇਰੇ ਕਮਰੇ ਦੇ ਵਿੱਚ ਆਉਂ। ਉਹ ਕਹਿਣ ਲੱਗਾ, ਮਾਂ ਠੀਕ ਹੈ, ਜੇ ਕਮਰੇ ਵਿੱਚ ਤੇਰੇ ਨਾਲ ਸੌ ਕੇ ਕਰਜ਼ ਉਤਰ ਸਕਦਾ ਤੇ ਬੜੀ ਵਧੀਆ ਗੱਲ ਹੈ। ਮਾਂ ਤੇ ਪੁੱਤ ਇੱਕ ਕਮਰੇ ਦੇ ਵਿੱਚ ਪੈ ਗਏ ਤੇ ਜਦੋਂ ਦੇਖਿਆ ਮਾਂ ਨੇ ਕਿ ਪੁੱਤ ਦੀ ਅੱਖ ਲੱਗ ਗਈ ਹੈ, ਉਹਨੇ ਆਪਣੇ ਪੁੱਤਰ ਨੂੰ ਜਗਾਇਆ। ਕਹਿਣ ਲੱਗੀ, ਪੁੱਤਰ ਮੈਨੂੰ ਪਿਆਸ ਲੱਗੀ ਏ, ਪਾਣੀ ਦਾ ਗਲਾਸ ਵੀ ਲਿਆਵੇ। ਉਹ ਉੱਠਿਆ, ਉਹ ਪਾਣੀ ਦਾ ਗਲਾਸ ਲੈ ਕੇ ਆਇਆ, ਉਹਨੇ ਮਾਂ ਨੂੰ ਦਿੱਤਾ, ਮਾਂ ਨੇ ਪਾਣੀ ਪੀਤਾ ਤੇ ਥੋੜਾ ਜਿਹਾ ਪਾਣੀ ਉਹਦੇ ਬਿਸਤਰੇ ਦੇ ਉੱਤੇ ਡੋਲ ਦਿੱਤਾ। ਪੁੱਤਰ ਨੇ ਮਹਿਸੂਸ ਤੇ ਕੀਤਾ ਪਰ ਬੋਲਿਆ ਕੁਝ ਨਾ। ਫਿਰ ਮਾਂ ਵੀ ਲੰਮੀ ਪੈ ਗਈ, ਪੁੱਤ ਵੀ ਆਪਣੀ ਆਰਾਮ ਨੀਂਦ ਕਰਨ ਆਰਾਮ ਕਰਨ ਲੱਗ ਪਿਆ। ਜਦੋਂ ਮਾਂ ਨੇ ਵੇਖਿਆ ਕਿ ਪੁੱਤਰ ਨੂੰ ਨੀਂਦ ਆ ਰਹੀ ਹੈ, ਨੀਂਦ ਵਿੱਚ ਸੌ ਰਿਹਾ ਹੈ, ਮਾਂ ਨੇ ਫਿਰ ਆਵਾਜ਼ ਦਿੱਤੀ, ਪੁੱਤਰ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ, ਪਾਣੀ ਤੇ ਲਿਆ ਦੇ। ਉਹ ਫਿਰ ਉੱਠਿਆ, ਉਹ ਥੋੜਾ ਜਿਹਾ ਗੁੱਸੇ ਦੇ ਨਾਲ ਉੱਠਿਆ, ਪਾਣੀ ਤੇ ਲੈ ਆਇਆ, ਮਾਂ ਨੂੰ ਦਿੱਤਾ, ਮਾਂ ਨੇ ਪੀਤਾ, ਫਿਰ ਉਹਨੇ ਥੋੜਾ ਜਿਹਾ ਪਾਣੀ ਉਹਦੇ ਬਿਸਤਰੇ ਉੱਤੇ ਡੋਲ ਦਿੱਤਾ। ਇਸ ਤਰ੍ਹਾਂ ਜਦੋਂ ਮਾਤਾ ਨੇ ਫਿਰ ਵੇਖਿਆ ਕਿ ਹੁਣ ਕਾਕਾ ਮੇਰਾ ਪੂਰੀ ਨੀਂਦ ਵਿੱਚ ਪੈ ਗਿਆ, ਉਹਨੇ ਫਿਰ ਕਿਹਾ, ਪੁੱਤਰ ਮੈਨੂੰ ਪਿਆਸ ਲੱਗੀ, ਪਾਣੀ ਤੇ ਲਿਆ ਦੇ। ਤੇ ਪੁੱਤਰ ਖਿੱਚ ਕੇ ਬੋਲਿਆ, ਕਹਿੰਦਾ ਮਾਂ ਤੈਨੂੰ ਹੁਣ ਕੀ ਅੱਜ ਪਾਣੀ ਲਿਆ ਕੇ ਦਿੱਤਾ ਸੀ, ਤੈਨੂੰ ਅੱਜ ਪਿਆਸ ਹੀ ਬੜੀ ਲੱਗਦੀ ਪਈ ਹੈ। ਤੇ ਉਹ ਫਿਰ ਗੁੱਸੇ ਦੇ ਨਾਲ ਗਿਆ, ਪਾਣੀ ਲਿਆਇਆ, ਮਾਂ ਨੂੰ ਖਿੱਚ ਕੇ ਉਹਨੇ ਪਾਣੀ ਫੜਾਇਆ ਤੇ ਮਾਂ ਨੇ ਪਾਣੀ ਪੀਤਾ ਤੇ ਉਹਦੇ ਬਿਸਤਰੇ ਉੱਤੇ ਡੋਲ ਦਿੱਤਾ। ਕਹਿਣ ਲੱਗਾ, ਮਾਂ ਇਹ ਤੂੰ ਕੀ ਕਰਨ ਡਈ ਹੋਈ ਹੈ, ਜਿਸ ਬਿਸਤਰੇ ਤੇ ਮੈਂ ਪੈਣਾ ਉਹ ਤੂੰ ਗਿੱਲਾ ਕਰੀ ਜਾਨੀ ਹੈ। ਮਾਂ ਕਹਿਣ ਲੱਗੀ, ਪੁੱਤਰ ਤੂੰ ਇਹ ਮੇਰਾ ਕਰਜ਼ਾ ਉਤਾਰਨ ਚੱਲਿਆ ਸੀ, ਤੂੰ ਉਹ ਦਿਨ ਯਾਦ ਕਰ ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ, ਮੈਂ ਗਿੱਲੀ ਥਾਂ ਤੇ ਪੈਂਦੀ ਸੀ, ਤੈਨੂੰ ਸੁੱਕੀ ਥਾਂ ਤੇ ਪਾਉਂਦੀ ਸੀ, ਪਤਾ ਨੀ ਤੂੰ ਕਿੰਨੀ ਵਾਰੀ ਰਾਤ ਬਿਸਤਰਾ ਗਿੱਲਾ ਕਰਦਾ ਸੀ, ਪਰ ਮੈਂ ਤੈਨੂੰ ਗਿੱਲੀ ਥਾਂ ਤੇ ਨਹੀਂ ਸੀ ਪੈਣ ਦਿੰਦੀ, ਮੈਂ ਤੈਨੂੰ ਸੁੱਕੀ ਥਾਂ ਤੇ ਪਾਉਂਦੀ ਸੀ। ਅੱਜ ਇੱਕ ਦਿਨ ਤੇਰਾ ਬਿਸਤਰਾ ਗਿੱਲਾ ਹੋ ਗਿਆ ਤੇ ਤੂੰ ਬਰਦਾਸ਼ਤ ਨਹੀਂ ਕਰ ਸਕਿਆ, ਤੂੰ ਮਾਂ ਦਾ ਕਰਜ਼ ਦੇਣ ਚੱਲਿਆ ਸੀ। ਸੱਚਮੁੱਚ ਮਾਂ ਦਾ ਕਰਜ਼ਾ ਕੋਈ ਵੀ ਨਹੀਂ ਦੇ ਸਕਦਾ, ਔਰ ਨਾ ਹੀ ਦੁਨੀਆਂ ਦੇ ਵਿੱਚ ਕੋਈ ਮਾਂ ਦਾ ਬਦਲ ਹੈ। ਅਗਰ ਮਾਂ ਇਸ ਦੁਨੀਆਂ ਤੋਂ ਤੁਰ ਜਾਵੇ, ਮਾਂ ਦੁਨੀਆਂ ਵਿੱਚ ਰੁਖਸਤ ਹੋ ਜਾਵੇ ਤੇ ਕੋਈ ਲੱਖ ਕਹੀ ਜਾਵੇ ਮੈਂ ਤੇਰੀ ਮਾਂ ਹਾਂ, ਤੂੰ ਮੈਨੂੰ ਆਪਣੀ ਮਾਂ ਸਮਝ ਲੈ, ਪਰ ਫਿਰ ਵੀ ਮਾਂ ਵਾਲਾ ਜਿਹੜਾ ਬਦਲ ਹੈ ਉਹ ਦੁਨੀਆਂ ਵਿਚ ਨਹੀਂ ਵੇਖਿਆ ਲੱਭ ਸਕਦਾ।
ਬਿਲਕੁਲ,
ਮੈਨੂੰ ਇੱਕ ਸ਼ੇਰ ਯਾਦ ਆਇਆ ਕਿ ਭੋਲੀ ਜਾਤ ਹੈ ਮਿਥਲ ਕਬੂਤਰਾਂ ਦੀ, ਖਜਰਾ ਪੰਛੀਆਂ ਵਿਚ ਨੀ ਕਾਂ ਜਿਹਾ, ਰੁੱਖ ਬੜੇ ਨੀ ਇਸ ਜਹਾਨ ਅੰਦਰ, ਭੁੱਖ ਕਿਤੇ ਨਾ ਬੋਰ ਦੀ ਛਾਂ ਜਿਹਾ, ਮਰੇ ਮਾਂ ਤੇ ਪਾਲ ਦੀ ਬੱਚਿਆਂ ਨੂੰ, ਦੁੱਧ ਕਿਤੇ ਨਾ ਜਿੱਠਾ ਗਾਂ ਜਿਹਾ, ਮਿਲਕੀ ਦਾਸ ਜਹਾਨ ਦੇ ਸਾਥ ਵੇਖੇ, ਰਿਸ਼ਤਾ ਕੋਈ ਨਾ ਪੁੱਤ ਤੇ ਮਾਂ ਜਿਹਾ। ਮਾਂ ਆਪਣੇ ਪੁੱਤਾਂ ਨੂੰ ਬੜਾ ਪਿਆਰ ਕਰਦੀ ਏ, ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਰੱਖਦੀ ਏ। ਸੱਚ ਕਹਿੰਦੇ ਨੇ ਕਿ ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕਦੀ ਕਪੁੱਤ ਨਹੀਂ ਹੁੰਦੇ। ਸੋ ਸਾਨੂੰ ਮਾਤਾ ਪਿਤਾ ਦਾ ਜਿੰਨਾ ਵੀ ਅਸੀਂ ਸਤਿਕਾਰ ਕਰੀਏ ਥੋੜਾ ਹੈ, ਕਿਉਂਕਿ ਇਸ ਮਾਂ ਬਾਪ ਦੀ ਬਦੌਲਤ ਹੀ ਅਸੀਂ ਦੁਨੀਆਂ ਦੇ ਵਿਚ ਆਏ ਹਾਂ। ਇਸ ਦੁਨੀਆਂ ਦੇ ਵਿਚ ਆਣ ਕੇ ਉਹਦੀ ਕੁਦਰਤ ਦਾ ਰੰਗ ਮਾਣ ਰਹੇ ਹਾਂ। ਸਾਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਔਰ ਮੈਂ ਇੱਕ ਸਰੋਤਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਉਹਨਾਂ ਨੂੰ ਆਪਣੀ ਮਹਾਨ ਔਰਤਾਂ ਦਾ ਇਤਿਹਾਸ ਵੀ ਪੜ੍ਹਨਾ ਚਾਹੀਦਾ, ਕਿਉਂਕਿ ਸਾਡਾ ਸਿੱਖ ਇਤਿਹਾਸ ਦਾ ਵਿਰਸਾ ਬੜਾ ਅਮੀਰ ਹੈ, ਔਰ ਇਸ ਅਮੀਰ ਵਿਰਸੇ ਦੇ ਵਿੱਚ ਸਾਡੀਆਂ ਮਾਵਾਂ ਦਾ ਬੜਾ ਵੱਡਾ ਰੋਲ ਹੈ। ਮੈਂ ਕਦੀ ਕਦੀ ਇਤਿਹਾਸ ਪੜ੍ਹਦਾ ਹਾਂ, ਵੇਖੋ ਆਪਾਂ ਰੋਜ਼ ਅਰਦਾਸ ਕਰਦੇ ਹਾਂ ਤੇ ਆਪਾਂ ਉਹਨਾਂ ਮਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੀ ਗਲਾਂ ਦੇ ਵਿੱਚ ਹਾਰ ਪਵਾਏ। ਮੀਰ ਮੰਨੂ ਦਾ ਸਮਾਂ ਹੈ। ਮੀਰ ਮੰਨੂ ਨੇ ਸਾਡੀਆਂ ਮਾਵਾਂ ਦੇ ਉੱਤੇ ਬੜੇ ਜ਼ੁਲਮ ਕੀਤੇ ਸਨ। ਮਾਵਾਂ ਦੇ ਪੁੱਤਰਾਂ ਨੂੰ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਹਾਰ ਪਰੋ ਕੇ ਮਾਵਾਂ ਦੀ ਗਲਾਂ ਵਿੱਚ ਪਾਏ, ਲੇਕਿਨ ਮਾਵਾਂ ਨੇ ਸੀ ਤੱਕ ਨਹੀਂ ਕੀਤੀ, ਕਿਉਂਕਿ ਸਿੱਖੀ ਦਾ ਰੰਗ ਚੜਿਆ ਸੀ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਮੀਰ ਮੰਨੂ ਨੇ ਬੜੇ ਜ਼ੁਲਮ ਕੀਤੇ ਨੇ। ਸਾਡੀਆਂ ਮਾਵਾਂ ਨੂੰ ਪੀਸਣ ਵਾਸਤੇ ਆਟਾ ਦੇ ਕਣਕ ਦੇ ਦੇਣੀ, ਪੀਸਿਆ ਜਾਵੇ ਕਣਕ ਪੀਤੀ ਜਾਵੇ, ਮਾਵਾਂ ਨੇ ਪੀਸਣਾ 40-40 ਮਣ ਕਣਕ ਉਹਨਾਂ ਦੇ ਅੱਗੇ ਰੱਖ ਦੇਣੀ, ਮਾਵਾਂ ਨੇ ਨਾਲੇ ਪੀਸੀ ਜਾਣਾ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਤੇ ਉਹਨਾਂ ਨੂੰ ਪਾਣੀ ਦਾ ਇੱਕ ਛੋਟਾ ਜਿਹਾ ਮਿਲਦਾ ਸੀ, ਲੇਕਿਨ ਉਹਦੇ ਉੱਤੇ ਗੁਜ਼ਾਰਾ ਕਰਦੀਆਂ ਸੀ। ਫਿਰ ਜਦੋਂ ਉਹਨਾਂ ਨੇ ਸ਼ਾਮ ਹੋਣੀ ਰਹਿ ਰਸ ਕਰਨੀ, ਰਹਿ ਰਸ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਨੀ, ਸਤਿਗੁਰੂ ਦਿਨ ਪੈਰ ਸੁੱਖਾਂ ਦੇ ਵਿੱਚ ਬਤੀਤ ਹੋਇਆ, ਰਾਤ ਪੈਰ ਸੁੱਖਾਂ ਵਿੱਚ ਬਤੀਤ ਕਰਾਉਣੀ। ਕੋਲ ਖੜੀ ਜਲਾਦ ਦੀ ਸੋਚਣਾ ਵੀ ਇਹਨਾਂ ਤੇ ਇੰਨਾ ਜ਼ੁਲਮ ਕੀਤਾ ਜਾ ਰਿਹਾ, ਫਿਰ ਵੀ ਇਹ ਕਹਿ ਰਹੇ ਨੇ ਕਿ ਦਿਨ ਸੁੱਖਾਂ ਵਿੱਚ ਬਤੀਤ ਹੋਇਆ, ਰਾਤ ਸੁੱਖਾਂ ਚ ਬਤੀਤ ਕਰੀ, ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਨੂੰ ਫੜਨਾ, ਫਿਰ ਉਹਨੂੰ ਉੱਪਰ ਨੂੰ ਸੁੱਟਣਾ, ਥੱਲੇ ਮੇਜ਼ਾ ਰੱਖ ਦੇਣਾ ਮਾਵਾਂ ਦੀਆਂ। ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਚੀਕਾਂ ਮਾਰਨਗੀਆਂ ਪੁੱਤ ਨੂੰ ਵੇਖ ਕੇ, ਪਰ ਕਿਸੇ ਮਾਂ ਦਾ ਜਿਗਰਾ ਵੇਖੋ, ਮਾਵਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤਾਂ ਨੂੰ ਸ਼ਹੀਦ ਹੁੰਦਿਆਂ ਵੇਖਿਆ, ਨੇੜੇ ਵਿੱਚ ਪਰੋਂਦਿਆਂ ਵੇਖਿਆ, ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰ ਕਰਕੇ ਉਹਨਾਂ ਦੇ ਗਲਾਂ ਵਿੱਚ ਵੀ ਪਾਏ, ਫਿਰ ਵੀ ਉਹਨਾਂ ਮਾਵਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਸਤਿਗੁਰੂ ਜਿਵੇਂ ਤੇਰੇ ਭਾਣੇ ਦੇ ਵਿੱਚ ਇਹ ਹੋ ਰਿਹਾ, ਸਭ ਠੀਕ ਹੋ ਰਿਹਾ। ਅੱਜ ਅਸੀਂ ਉਹ ਇਤਿਹਾਸ ਭੁੱਲ ਗਏ ਹਾਂ। ਸਾਨੂੰ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਮਾਵਾਂ ਨੂੰ ਯਾਦ ਕਰਦੇ ਹਾਂ, ਔਰ ਸਾਨੂੰ ਯਾਦ ਕਰਨਾ ਵੀ ਚਾਹੀਦਾ। ਕਦੀ ਇਤਿਹਾਸ ਪੜ੍ਹਦੀ ਹਾਂ ਮਾਤਾ ਗੁਜਰੀ ਦਾ। ਮਾਤਾ ਗੁਜਰੀ ਵੇਖੋ ਕੈਸੀ ਮਾਤਾ ਹੈ, ਉਹਨੇ ਆਪਣੇ ਪਤੀ ਨੂੰ ਦੂਸਰੇ ਧਰਮ ਬਦਲੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕੁਰਬਾਨ ਹੋਣ ਵਾਸਤੇ ਦਿੱਲੀ ਤੋਰਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਚਿਣਿਆ ਗਿਆ, ਲੇਕਿਨ ਮਾਤਾ ਨੇ ਸੀ ਤੱਕ ਨਹੀਂ ਕੀਤੀ। ਪਰਿਵਾਰ ਵਿਛੜ ਚੁੱਕਾ, ਸਾਰਾ ਕੁਛ ਵਿਛੜ ਚੁੱਕਾ, ਲੇਕਿਨ ਸ੍ਰੀ ਮਾਤਾ ਗੁਜਰੀ ਨੂੰ ਆਪਣੇ ਪੁੱਤਰ ਦਾ ਜਦੋਂ ਬਵਾਨ ਚੁੱਕਿਆ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਬਵਾਨ ਵੀ ਨਹੀਂ ਚੁੱਕ ਸਕੇ, ਕਿਹਾ ਸਾਡਾ ਇਤਿਹਾਸ ਹੈ ਸੱਚਮੁੱਚ ਜਦੋਂ ਅਸੀਂ ਸਿੱਖ ਇਤਿਹਾਸ ਦੀਆਂ ਮਾਵਾਂ ਦਾ ਇਤਿਹਾਸ ਪੜ੍ਹਦੇ ਹਾਂ ਸਾਡੀਆਂ ਅੱਖਾਂ ਖੰਜੂਆਂ ਨਾਲ ਭਰ ਜਾਂਦੀਆਂ ਨੇ ਕਿਹਾ ਵੈਰਾਗਮਈ ਇਤਿਹਾਸ ਹੈ ਕਿਤਨਾ ਕਰੁਣਾਮਈ ਇਤਿਹਾਸ ਹੈ ਅਸੀਂ ਮਾਤਾ ਭਾਗੋ ਦੀ ਬਹਾਦਰੀ ਪੜ੍ਹਦੇ ਹਾਂ ਜਦੋਂ ਬਿਦਾਗੀਏ ਸਿੰਘ ਬਿਦਾਵਾ ਦੇਖ ਕੇ ਮਹਾਰਾਜ ਨੂੰ ਚਲੇ ਗਏ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਤਾਨੇ ਮਾਰੇ ਕਿ ਤੁਸੀਂ ਮਹਾਰਾਜ ਨੂੰ ਬਿਦਾਵਾ ਦੇ ਕੇ ਆ ਗਏ ਜੀ ਆ ਫੜੋ ਚੂੜੀਆਂ ਤੁਸੀਂ ਹੁਣ ਚੂੜੀਆਂ ਪਾ ਕੇ ਬਹਿ ਜਾਓ ਹੁਣ ਜੰਗ ਨੂੰ ਅਸੀਂ ਜਾਵਾਂਗੇ ਇਹ ਬਿਦਾਗੀਏ ਸਿੰਘਾਂ ਨੂੰ ਜਦੋਂ ਇਹਨਾਂ ਦੀਆਂ ਪਤਨੀਆਂ ਨੇ ਨੇੜੇ ਤਾਨੇ ਦਿੱਤੇ ਫਿਰ ਇਹ ਮਾਤਾ ਭਾਗੋ ਦੇ ਕੋਲ ਆਏ ਮਾਤਾ ਭਾਗੋ ਜੀ ਨੂੰ ਨਾਲ ਲੈ ਕੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਰਾਮੀ ਆਣਾ ਮਿਲੇ ਔਰ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਵਾਸਤੇ ਜੰਗ ਲੜਿਆ ਖਿਦਰਾਣੇ ਦੀ ਢਾਬ ਤੇ ਮਾਤਾ ਭਾਗੋ ਜੀ ਬਹਾਦਰੀ ਦੇ ਨਾਲ ਲੜੇ ਔਰ ਇਹਨਾਂ ਬਦਾਵੀ ਸਿੰਘਾਂ ਨੂੰ ਉਹ ਮਾਫ਼ੀ ਦਵਾਉਣ ਵਾਸਤੇ ਨਾਲ ਗਏ ਸਨ ਐਸਾ ਸਾਡਾ ਗੌਰਵਮਈ ਇਤਿਹਾਸ ਹੈ ਅਸੀਂ ਮਾਤਾ ਸੁੰਦਰੀ ਜੀ ਦਾ ਇਤਿਹਾਸ ਪੜ੍ਹਦੇ ਹਾਂ ਮਾਤਾ ਸੁੰਦਰੀ ਜੀ 40 ਸਾਲ ਦਿੱਲੀ ਵਿਚ ਰਹਿ ਕੇ ਉਹਨਾਂ ਨੇ ਸਿੱਖ ਪੰਥ ਦੀ ਰਹਿਨੁਮਾਈ ਕੀਤੀ ਹੈ ਮਾਤਾ ਸੁਲੱਖਣੀ ਸ੍ਰੀ ਗੁਰੂ ਨਾਨਕ ਦੇਵ ਦੇ ਮਹਿਲ ਸਨ ਲੇਕਿਨ ਵੇਖੋ 21 ਸਾਲ ਦਾ ਵਿਛੋੜਾ ਉਹਨਾਂ ਨੇ ਝੱਲਿਆ ਗੁਰੂ ਨਾਨਕ ਸਾਹਿਬ ਦੀ ਉਦਾਸੀਆਂ ਵਿਚ ਰਹਿੰਦੇ ਸੀ ਲੇਕਿਨ 21 ਸਾਲ ਦਾ ਵਿਛੋੜਾ ਇਹਨਾਂ ਨੇ ਝੱਲਿਆ ਅਸੀਂ ਮਾਤਾ ਖੀਵੀ ਦਾ ਜ਼ਿਕਰ ਪੜ੍ਹਦੇ ਹਾਂ ਉਹਨਾਂ ਨੇ ਕਿਤਨੀ ਸੰਗਤ ਦੀ ਸੇਵਾ ਕੀਤੀ ਹੈ ਬੀਬੀ ਭਾਨੀ ਦਾ ਜ਼ਿਕਰ ਅਸੀਂ ਅਕਸਰ ਗਾਹੇ ਵਗਾਹੇ ਇਸ ਵਿਰਸਾ ਤੇ ਇਤਿਹਾਸ ਵਿਚ ਕਰਦੇ ਰਹਿੰਦੇ ਹਾਂ ਕਿਤਨੀ ਮਹਾਨ ਔਰਤ ਹੈ ਜਿਸ ਦੇ ਪੁੱਤਰ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਿੱਤੀ ਔਰ ਬੱਚੇ ਦੀ ਪਹਿਲੀ ਜੋ ਪਹਿਲਾ ਗੁਰੂ ਹੁੰਦਾ ਹੈ ਉਹ ਮਾਂ ਹੀ ਹੁੰਦੀ ਹੈ ਔਰ ਬੱਚੇ ਦੇ ਮੁਖ ਵਿਚੋਂ ਵੀ ਪਹਿਲਾ ਸ਼ਬਦ ਅਗਰ ਨਿਕਲਦਾ ਹੈ ਤਾਂ ਉਹ ਮਾਂ ਹੀ ਨਿਕਲਦਾ ਹੈ
ਜੀ
ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਮਾਵਾਂ ਰੁਖਸਤ ਹੋ ਚੁੱਕੀਆਂ ਨੇ ਮੈਨੂੰ ਮੇਰੇ ਪਰਮ ਮਿੱਤਰ ਨੇ ਸਰਦਾਰ ਰਣਦੀਪ ਸਿੰਘ ਜੀ ਆਹਲੂਵਾਲੀਆ ਉਹਨਾਂ ਦੀਆਂ ਮੈਨੂੰ 2 ਸਤਰਾਂ ਯਾਦ ਆਈਆਂ ਨੇ ਉਹਨਾਂ ਨੇ ਲਿਖਿਆ ਕਿ ਜਦ ਮਾਂ ਨੀ ਰਹਿੰਦੀ ਸਿਰ ਤੇ ਸੰਘਣੀ ਛਾਂ ਨੀ ਰਹਿੰਦੀ ਜ਼ਿੰਦਗੀ ਤੋਂ ਅੱਕਿਆ ਥੱਕਿਆ ਲਈ ਸਕੂਨ ਭਰੀ ਉਹ ਥਾਂ ਨੀ ਰਹਿੰਦੀ ਮਾਂ ਬਿਨ ਘਰ ਦਾ ਚਾ ਨੀ ਰਹਿੰਦਾ ਦਿਲ ਦੀ ਗੱਲ ਕਿਸੇ ਹੋਰ ਨਾ ਕਹਿੰਦਾ ਅਕਸਰ ਚੇਤੇ ਆ ਜਾਂਦੀ ਏ ਜਦ ਵੀ ਕਿਧਰੇ ਕੱਲਾ ਬਹਿੰਦਾ ਸਮਝ ਰਿਸ਼ਤਿਆਂ ਦੀ ਉਦੋਂ ਆਏ ਜਦੋਂ ਮਾਂ ਤੁਰ ਜਾਏ ਜ਼ਿੰਦਗੀ ਦੇ ਡੂੰਘੇ ਸਮੁੰਦਰੀ ਬੰਦਾ ਫੇਰ ਗੋਤੇ ਖਾਏ ਬੀਤਿਆ ਵੇਲਾ ਮੁੜ ਨਾ ਧਿਆਏ ਅੱਜ ਵੀ ਖਿਆਲਾਂ ਦੇ ਵਿਚ ਗੱਲ ਕਰ ਲੈਂਦਾ ਹਾਂ ਫਿਰ ਉਸ ਦੀ ਗੋਦੀ ਧਰ ਲੈਂਦਾ ਹਾਂ ਬੇਫਿਕਰੀ ਦੀ ਉਡਾਰੀ ਮੁੜ ਭਰ ਲੈਂਦਾ ਹਾਂ ਜਦ ਮਾਂ ਨੀ ਰਹਿੰਦੀ ਸਿਰ ਤੇ ਸੰਘਣੀ ਛਾਂ ਨੀ ਰਹਿੰਦੀ ਜ਼ਿੰਦਗੀ ਤੋਂ ਅੱਕਿਆ ਥੱਕਿਆਂ ਲਈ ਸਕੂਨ ਭਰੀ ਉਹ ਥਾਂ ਨੀ ਰਹਿੰਦੀ ਸੱਚਮੁੱਚ ਮਾਂ ਦਾ ਕੋਈ ਵੀ ਇਨਸਾਨ ਕਰਜ਼ਾ ਨਹੀਂ ਦੇ ਸਕਦਾ ਔਰ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀਆਂ 17 ਯਾਦ ਆਈਆਂ ਨੇ ਉਹ ਕਹਿੰਦਾ ਮਾਂ ਜਿਹਾ ਕੰਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਉ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ
ਬਹੁਤ ਬਹੁਤ ਡੂੰਘੀ ਗੱਲ ਹੈ ਜੀ ਔਰ ਵਾਕਈ ਜੀ
ਸੋ ਮਾਂ ਦਾ ਜਿਹੜਾ ਬਦਲ ਵੀ ਕੋਈ ਨੀ ਦੁਨੀਆਂ ਚ ਔਰ ਮਾਂ ਦਾ ਕੋਈ ਕਰਜ਼ ਵੀ ਨਹੀਂ ਦੇ ਸਕਦਾ
ਬਿਲਕੁਲ ਸੋ ਅੱਜ ਦੇ ਇਸ ਸਿਲਸਿਲੇ ਦੇ ਵਿਚ ਵਿਰਸਾ ਤੇ ਇਤਿਹਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਕਸਰ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਵਿਰਸੇ ਦੇ ਉੱਤੇ ਸੋ ਸਾਡਾ ਵਿਰਸਾ ਜਿਹੜਾ ਬੜਾ ਹੀ ਮਾਣ ਮੱਤਾ ਬੜਾ ਮਾਣ ਭਰਿਆ ਹੈ ਔਰ ਉਹਨਾਂ ਮਾਵਾਂ ਦਾ ਜ਼ਿਕਰ ਤੁਸੀਂ ਕੀਤਾ ਹੈ ਜਿਹੜੀਆਂ ਮਾਵਾਂ ਨੇ ਅਸਲ ਦੇ ਵਿਚ ਇੱਕ ਖਾਸ ਆਪਣਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ ਔਰ ਇਹੋ ਜਿਹੇ ਬੱਚਿਆਂ ਨੂੰ ਜਨਮ ਦਿੱਤਾ ਇਹੋ ਜਿਹੇ ਸੂਰਮਿਆਂ ਨੂੰ ਜੰਮਿਆ ਜਿਨ੍ਹਾਂ ਸੂਰਮਿਆਂ ਨੇ ਲੋਕਾਈ ਦੇ ਲਈ ਮਨੁੱਖਤਾ ਦੇ ਲਈ ਵੱਡੇ ਵੱਡੇ ਜਿਹੜੇ ਮੁਕਾਮ ਹੈ ਉਹ ਹਾਸਲ ਕੀਤੇ ਆ, ਆਪਣਾ ਆਪਾ ਵੀ ਵਾਰਿਆ। ਔਰ ਅੱਜ ਦੇ ਦਿਨ ਹੀ ਨਹੀਂ, ਮੈਨੂੰ ਲੱਗਦਾ ਹੁੰਦਾ ਕਿ ਹਰ ਦਿਨ ਸਾਡੇ ਅੰਦਰ ਉਹਨਾਂ ਮਾਵਾਂ ਪ੍ਰਤੀ ਸਤਿਕਾਰ ਜਿਹੜਾ ਆ ਉਹ ਰਹਿਣਾ ਬਹੁਤ ਜ਼ਰੂਰੀ ਹੁੰਦਾ। ਔਰ ਅਸੀਂ ਜਿਵੇਂ ਬਾਰ ਬਾਰ ਗੱਲ ਕਰ ਰਹੇ ਹਾਂ ਕਿ ਮਾਵਾਂ ਦਾ ਜਿਹੜਾ ਕਰਜ਼ ਹੈ ਉਹ ਕੋਈ ਚੁਕਾਈ ਨਹੀਂ ਸਕਦਾ। ਜੀ ਦਿਲਪੁਰ ਸਾਹਿਬ,
ਵੇਖੋ ਮਾਂ, ਮੈਂ ਇਤਿਹਾਸ ਤੁਸੀਂ ਵੀ ਪੜਿਆ ਹੋਵੇਗਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਮਾਤਾ ਰਾਜ ਕੌਰ ਦੀ ਕੁੱਖ ਵਿਚੋਂ ਹੋਇਆ। ਵੈਸੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਸਾਡੇ ਸਮਾਜ ਦੇ ਵਿਚ ਲੜਕੀਆਂ ਨੂੰ ਕੁੱਖ ਦੇ ਵਿਚ ਕਤਲ ਕੀਤਾ ਜਾ ਰਿਹਾ। ਮਾਤਾ ਰਾਜ ਕੌਰ ਕਹਿੰਦੀ ਨੀ ਜਦੋਂ ਪੈਦਾ ਹੋਈ ਤੇ ਜਦੋਂ ਵੇਖਿਆ, ਮਾਪ ਘਰਦਿਆਂ ਨੇ ਵੇਖਿਆ ਕਿ ਲੜਕੀ ਪੈਦਾ ਹੋਈ ਹੈ, ਇਹਨੂੰ ਘੜੇ ਵਿਚ ਪਾ ਕੇ ਤੇ ਜਾ ਕੇ ਦਾਬਾ ਏ। ਉਹ ਅਚਨ ਚੇਤ ਘਰ ਦੇ ਵਿਚ ਸੰਤ ਬਾਬਾ ਗੁੱਦੜ ਸਿੰਘ ਜੀ ਆਏ, ਉਹ ਬੜੇ ਭਗਤੀ ਵਾਲੇ ਸੰਤ ਸਨ। ਉਹਨਾਂ ਨੇ ਪੁੱਛਿਆ, ਉਹਨਾਂ ਨੂੰ ਪਤਾ ਲੱਗਾ ਵੀ ਘਰ ਵਿਚ ਕੋਈ ਨਵਾਂ ਮਹਿਮਾਨ ਆਇਆ। ਉਹਨਾਂ ਨੇ ਕਿਹਾ ਜੀ ਸਾਨੂੰ ਦਰਸ਼ਨ ਕਰਵਾਓ। ਉਹਨਾਂ ਨੇ ਕਿਹਾ ਜੀ ਵੀ ਅਸੀਂ ਤੇ ਲੜਕੀ ਨੂੰ ਨਾਪਾਈ ਆ। ਤੇ ਸੰਤ ਬਾਬਾ ਗੁੱਦੜ ਸਿੰਘ ਕਹਿਣ ਲੱਗੇ ਵੀ ਇਹ ਔਰਤ ਦੀ ਕੁੱਖੋਂ ਇੱਕ ਮਹਾਨ ਬਲੀ ਯੋਧਾ ਸੂਰਮਾ ਪੈਦਾ ਹੋਣ ਵਾਲਾ ਹੈ, ਜਲਦੀ ਲੈ ਕੇ ਆਓ। ਉਹ ਕਹਿੰਦੇ ਨੇ ਫਿਰ ਪੁੱਟੇ ਟੋਇਆ, ਪੁੱਟਿਆ, ਘੜੇ ਕੱਢਿਆ, ਮਾਤਾ ਰਾਜ ਕੌਰ ਨੂੰ ਫਿਰ ਘਰ ਲਿਆਂਦਾ, ਉਹਨੂੰ ਪਾਲਿਆ ਪੋਸਿਆ। ਇਹਦੀ ਕੁੱਖੋਂ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ
ਜੀ।
ਔਰ ਕਿੱਡਾ ਬਹਾਦਰ ਸੂਰਮਾ ਹੋਇਆ
ਜੀ,
ਜਿਹਨੇ 14,500 ਮੀਲ ਮੁਰੱਬੇ ਵਿਚ ਖਾਲਸੇ ਦਾ ਕੇਸਰੀ ਝੰਡਾ ਚਲਾ ਕੇ ਰੱਖ ਦਿੱਤਾ।
ਬਿਲਕੁਲ।
ਸੋ ਕੋਈ ਪਤਾ ਨੀ ਹੁੰਦਾ ਕਿ ਕਿਸ ਔਰਤ ਨੇ ਉਹਦੀ ਕੁੱਖੋਂ ਕਿਸ ਨੇ ਜਨਮ ਲੈਣਾ, ਇਹ ਤੇ ਕੋਈ ਨੀ ਜਾਣਦਾ। ਇਹ ਸਾਡਾ ਇਤਿਹਾਸ ਹੈ
ਜੀ।
ਸੋ ਅੱਜ ਵੀ ਮੈਂ ਆਪਣੇ ਪੰਜਾਬੀਆਂ ਨੂੰ ਬੇਨਤੀ ਕਰਿਆ ਕਰਦਾ ਕਿ ਭਾਈ ਜੋ ਲੋਕ ਧੀਆਂ ਨੂੰ ਕੁੱਖ ਦੇ ਵਿਚ ਕਤਲ ਕਰਦੇ ਨੇ ਉਹ ਇਹ ਕੰਮ ਨਾ ਕਰਿਆ ਕਰਨ। ਧੀਆਂ ਨੂੰ ਕੁੱਖ ਵਿਚ ਨਾ ਮਾਰੋ। ਅੱਜ ਧੀਆਂ ਵੀ ਓਨਾ ਹੀ ਪਿਆਰ ਲੈਂਦੀਆਂ ਨੇ ਜਿੰਨਾ ਪੁੱਤਰ ਲੈਂਦੇ ਨੇ
ਜੀ।
ਕਿਉਂਕਿ ਸਾਡੇ ਧੀਆਂ ਪੁੱਤਰਾਂ ਦੇ ਬਗੈਰ ਤੇ ਸੰਸਾਰ ਚੱਲ ਨੀ ਸਕਦਾ। ਔਰਤ ਦੇ ਵੇਖੋ ਕਿੰਨੇ ਰੂਪ ਹੈ, ਉਹ ਇੱਕ ਮਾਂ ਵੀ ਹੈ, ਉਹ ਇੱਕ ਭੈਣ ਵੀ ਹੈ, ਉਹ ਇੱਕ ਭਰਜਾਈ ਵੀ ਹੈ, ਉਹ ਇੱਕ ਪਤਨੀ ਵੀ ਹੈ। ਔਰਤ ਦੇ ਕਿੰਨੇ ਰੂਪ ਨੇ, ਉਹ ਕਿੰਨੇ ਰੂਪਾਂ ਦੇ ਵਿਚ ਸਾਨੂੰ ਪਿਆਰ ਦਿੰਦੀ ਹੈ।
ਬਿਲਕੁਲ। ਸੋ ਸਿਰਫ ਅਸੀਂ ਆਪਣੇ ਗ੍ਰੰਥਾਂ ਦੇ ਵਿਚ ਜਾਂ ਫਿਰ ਜਿਹੜੀਆਂ ਸਾਡੀਆਂ ਲਿਖਤਾਂ ਉਹਨਾਂ ਦੇ ਵਿਚ ਹੀ ਮਾਂ ਨੂੰ ਵਡਿਆਉਣਾ ਨਾ ਸਿੱਖੀਏ, ਸਗੋਂ ਅਸਲ ਜੀਵਨ ਦੇ ਵਿਚ ਵੀ ਮਾਂ ਪ੍ਰਤੀ ਜਿਹੜੀਆਂ ਸੱਚੀਆਂ ਸੱਚੀਆਂ ਭਾਵਨਾਵਾਂ ਨੇ ਸਾਡੀਆਂ, ਮਾਂ ਪ੍ਰਤੀ ਬਣਦਾ ਜਿਹੜਾ ਸਤਿਕਾਰ ਹੈ ਉਹ ਜ਼ਰੂਰ ਦੇਣਾ ਸਿੱਖੇ। ਔਰ ਮਾਵਾਂ ਦਾ ਵੀ ਜਿਹੜਾ ਉਹ ਇੱਕ ਅਹਿਮ ਫਰਜ਼ ਹੁੰਦਾ ਕਿ ਉਹ ਆਪਣੀ ਔਲਾਦ ਦੇ ਸੁੱਖ ਦੇ ਲਈ, ਜਿਵੇਂ ਹੁਣ ਤੱਕ ਵੀ ਅਸੀਂ ਇਹੋ ਹੀ ਪੜ੍ਹਦੇ ਸੁਣਦੇ ਆਏ ਹਾਂ ਕਿ ਮਾਵਾਂ ਜਿਹੜੀਆਂ ਉਹ ਆਪਣੀ ਔਲਾਦ ਦੇ ਸੁੱਖ ਲਈ ਆਪਣੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦੇ ਦਿੰਦੀਆਂ, ਆਪਣੇ ਜੀਵਨ ਦੇ ਸਾਰੇ ਸੁੱਖ ਜਿਹੜੇ ਉਹ ਤਿਆਗ ਦਿੰਦੀਆਂ ਸਿਰਫ ਆਪਣੀ ਔਲਾਦ ਦੀ ਖੁਸ਼ੀ ਤੇ ਪਿਆਰ ਦੇ ਲਈ, ਹਨਾ। ਔਰ ਇਹੋ ਹੀ ਇੱਕ ਬਹੁਤ ਹੀ ਕੀਮਤੀ ਜਿਹੜਾ ਇੱਕ ਅਨਮੋਲ ਜਿਹੜਾ ਰਿਸ਼ਤਾ ਹੈ ਜਿਹੜਾ ਪੂਰੀ ਦੁਨੀਆਂ ਦੇ ਵਿੱਚ ਉਹਦੀ ਇਸ ਕੁਰਬਾਨੀ ਕਰਕੇ ਜਾਣਿਆ ਜਾਂਦਾ ਹੈ। ਔਰ ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵਾਰ ਜ਼ਿਕਰ ਆਉਂਦਾ ਹੈ ਨਾ ਕਿ ਗਿੱਲੀ ਥਾਂ ਤੇ ਆਪ ਨਾ ਬਹਿੰਦੀ, ਪਾਉਂਦੀ ਸੁੱਕੀ ਥਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਸੋ ਵਾਕਈ ਜਿਹੜੀ ਮਾਂ ਆ ਉਹ ਆਪਣੀ ਔਲਾਦ ਦੇ ਲਈ ਹਰ ਦੁੱਖ ਝੱਲਣ ਦੇ ਲਈ ਖੁਸ਼ੀ ਖੁਸ਼ੀ ਤਿਆਰ ਹੋ ਜਾਂਦੀ ਹੈ। ਔਰ ਅਜੋਕੇ ਸਮੇਂ ਦੇ ਵਿੱਚ ਸਮਾਂ ਬਦਲ ਰਿਹਾ, ਮਾਵਾਂ ਦਾ ਵੀ ਜਿਹੜਾ ਦੌਰ ਹੈ ਉਹ ਕਿਉਂਕਿ ਆਧੁਨਿਕ ਦੌਰ ਹੈ ਔਰ ਇਸ ਕਰਕੇ ਕੁਛ ਕੁ ਜਿਹੜੀਆਂ ਤਰਜੀਹਾਂ ਆ ਉਹ ਬਦਲੀਆਂ ਨੇ ਜ਼ਮਾਨੇ ਦੇ ਨਾਲ ਨਾਲ, ਪਰ ਇਸ ਸਭ ਦੇ ਚੱਲਦਿਆਂ ਮੈਨੂੰ ਲੱਗਦਾ ਹੁੰਦਾ ਕਿ ਮਾਂ ਜਿਹੜੀ ਹੈ ਉਹ ਅਜੇ ਵੀ ਉਸੇ ਤਰ੍ਹਾਂ ਮਮਤਾ ਦੇ ਨਾਲ ਭਰਪੂਰ ਹੈ ਆਪਣੀ ਔਲਾਦ ਦੇ ਲਈ, ਅਜੇ ਵੀ ਉਹ ਓਨੀ ਹੀ ਜਿਹੜੀ ਜਿਗਿਆਸਾ ਰੱਖਦੀ ਹੈ ਓਨੀ ਹੀ ਜ਼ਿਆਦਾ ਸ਼ਿੱਦਤ ਦੇ ਨਾਲ ਆਪਣੀ ਔਲਾਦ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੀ ਹੈ। ਸੋ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਦਿਲਬਰ ਸਾਹਿਬ ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਮਾਂ ਦੀ ਗੱਲ ਵੀ ਕੀਤੀ ਆ ਔਰ ਉਹਨਾਂ ਮਾਵਾਂ ਦਾ ਜ਼ਿਕਰ ਵੀ ਕੀਤਾ। ਜੀ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ?
ਇਸਤਰੀ ਜੀਵਨ ਦਾ ਉੱਤਮ ਖਿਤਾਬ ਹੈ ਮਾਂ
ਜੀ।
ਇੱਕ ਮਾਂ ਸ਼ਬਦ ਸੁਣਨ ਵਾਸਤੇ ਮਾਂ ਦੀ ਮਮਤਾ ਤੜਪਦੀ ਹੈ।
ਬਿਲਕੁਲ।
ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਨਾ ਵੀ ਮਾਪੇ ਜਿਹੜੇ ਨੇ ਔਲਾਦ ਪ੍ਰਾਪਤ ਕਰਨ ਵਾਸਤੇ ਬੜਾ ਕੁਝ ਕਰਦੇ ਨੇ।
ਬਿਲਕੁਲ।
ਹੁਣ ਜਿਸ ਮਾਂ ਦੀ ਕਹਿੰਦੇ ਨੇ ਔਲਾਦ ਨੂੰ ਉਹਦੀ ਆਪਣੀ ਜ਼ਿੰਦਗੀ ਵਿੱਚ ਵੀ ਹਨੇਰਾ ਹੋ ਜਾਂਦਾ, ਉਹਨੂੰ ਹਰੀ ਭਰੀ ਦੁਨੀਆਂ ਵੀ ਉਜਾੜ ਨਜ਼ਰ ਆਉਂਦੀ ਹੈ। ਇੱਕ ਜਿਹੜੀ ਮਾਂ ਸ਼ਬਦ ਸੁਣਨ ਵਾਸਤੇ ਮਾਂ ਕੀ ਕੁਝ ਕਰਦੀ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਕਿ ਤੀਰਥ ਤੀਰਥ ਖੈਰ ਮੰਗਾਵੇ, ਇਹ ਗੁੱਗੇ ਤੇ ਮਰੀਆਂ ਪੁਜਵਾਵੇ, ਇਹ ਸਿਵਿਆ ਉੱਤੇ ਮਾਤ ਰਜਾਵੇ, ਅਣ ਹੋਈਆਂ ਗੱਲਾਂ ਕਰਵਾਏ, ਪੁੱਤਰ ਜਹੀ ਨਾ ਵਰਤ ਪਿਆਰੀ, ਇਸ ਦੀ ਭੁੱਖੀ ਦੁਨੀਆਂ ਸਾਰੀ, ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡਕ ਡਕ ਭਰੀਆਂ, ਸਾਹਾਂ ਕਰੀ ਵਿਆਵਣ ਵਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੀ ਸ਼ਿੰਗਾਰ ਨਾ ਹੋਵੇ, ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ।
ਕਿਆ ਬਾਤ ਹੈ।
ਸੋ ਇੱਕ ਮਾਂ ਸ਼ਬਦ ਸੁਣਨ ਵਾਸਤੇ ਮਾਂ ਬੜਾ ਕੁਝ ਕਰਦੀ ਹੈ। ਸੋ ਮਾਂ ਦਾ ਦੁਨੀਆਂ ਵਿੱਚ ਬਦਲ ਕੋਈ ਨੀ, ਤੇ ਸਾਨੂੰ ਮਾਂ ਦਾ ਸਤਿਕਾਰ ਕਰਨਾ ਚਾਹੀਦਾ, ਭਾਵੇਂ ਸਾਡੀ ਮਾਂ ਕੋਈ ਹੋਵੇ। ਮੈਂ ਕਹਿੰਦਾ ਕਿ ਸਤਿਗੁਰਾਂ ਨੇ ਸਾਨੂੰ ਬਹੁਤ ਕੁਝ, ਉਹਨਾਂ ਦੀਆਂ ਮਾਵਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡਾ ਸਿਰ ਝੁਕਦਾ ਹੈ, ਸਾਡਾ ਮਾਂ ਕਹਿਣ ਦੇ ਸਿਰ ਝੁਕ ਜਾਂਦਾ। ਸੋ ਮਾਂ ਦਿਵਸ ਦੇ ਉੱਤੇ ਮੈਂ ਸਾਰੀਆਂ ਮਾਵਾਂ ਨੂੰ ਸਲਾਮ ਕਰਦਾ, ਸਲੂਟ ਕਰਦਾ, ਪ੍ਰਣਾਮ ਕਰਦਾ ਔਰ ਮਾਂ ਦਿਵਸ ਉੱਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਵੀ ਪੇਸ਼ ਕਰਦਾ ਹਾਂ
ਜੀ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਦੇ ਸਿਲਸਿਲੇ ਦੇ ਵਿੱਚ ਮਾਂ ਦੀ ਇਸ ਅਨਮੋਲ ਦਾਤ ਦੇ ਉੱਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਆਪਣੇ ਵਿਚਾਰ ਰੱਖਣ ਦੇ ਲਈ। ਔਰ ਹੁਣ ਸਾਨੂੰ ਇਹ ਜਿਹੜਾ ਸਿਲਸਿਲਾ ਇੱਥੇ ਸਮੇਟਣਾ ਪੈਣਾ, ਸਮਾਂ ਜਿਹੜਾ ਉਹ ਉੱਪਰ ਹੋ ਗਿਆ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ।
ਧੰਨਵਾਦ।
ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਵਿੱਚ ਸਾਡੇ ਨਾਲ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਔਰ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਮਾਂ ਸੀ ਔਰ ਮਾਂ ਦੀ ਕੀ ਦੇਣ ਹੈ ਦੁਨੀਆਂ ਨੂੰ, ਹਨਾ। ਅਸੀਂ ਸਾਰੇ ਵੈਸੇ ਜਾਣਦੇ ਹਾਂ, ਪਰ ਮਾਂ ਦੀ ਉਸ ਦੇਣ ਦਾ ਜਿਹੜਾ ਕਰਜ਼ਾ ਉਹ ਕਦੀ ਵੀ ਨਹੀਂ ਲਾ ਸਕਦੇ।